माया भगन फरमत खुबना सुदबनता साजन सुख बंधक तास्यो मोह बढ़ो सो घना बोयो बीज अहम मम अंकुर बीतत औध करत अभिना मृद पंजार पसार मुख निरखत पुंचित भुगत भूख भुखना सिमर गोपाल दयाल सतसंगत नानक जग जानत सुपना सिमर गोपाल दयाल सतसंगत नानक जग जानत सुपना
सतनाम श्री वाहिगुरु साहिब जीओ आसा महला पंजवा थिर संतन सोहाग मरै ना जावै जाकै गृह हर ना हो सो सद ही रावै अविनाशी अवगत सो प्रभ सदा नवतन निर्मला नह दूर सदा हदूर ठाकुर दह दिस पूरन सद सदा प्राण पत गत मत जाते प्रिय प्रीत प्रीतम भावै नानक वखाणै गुर बचन जाणै थिर संतन सोहाग मरै न जावै।
वाहिगुरु जी का खालसा वाहिगुरु जी की फतेह। सतगुरु साहिब जी दी साजी नवाजी गुरु रूप गुरु खालसा साध संगत जीओ महाराज साहिब जी की पवित्र पावन हजूरी विच हाजरियां भर के अपने मनुखा जीवन दियां कीमती घड़ियां नूं गुरु लेखे ला रहे हो ਅਤੇ ਗੁਰੂ ਕੀ ਅੰਮ੍ਰਿਤਮਈ ਗੁਰਬਾਣੀ ਦਾ ਕੀਰਤਨ ਭਾਈ ਸਾਹਿਬ ਰਿਆਮ ਸਿੰਘ ਜੀ ਦੇ ਜਥੇ ਪਾਸੋਂ ਸਰਵਣ ਕੀਤਾ ਹੈ। ਆਓ ਹੁਣ ਆਪਣੀਆਂ ਮਨ ਬਿਰਤੀਆਂ ਨੂੰ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਪੰਚਮ ਪਾਤਸ਼ਾਹ ਜੀ ਦੇ ਚਰਨਾਂ ਨਾਲ ਜੋੜੀਏ। ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਆਸਾ ਰਾਗ ਦੇ ਅੰਦਰ ਜੋ ਛੰਤ ਉਚਾਰਨ ਕੀਤੇ ਹਨ ਇਹਨਾਂ ਪਾਵਨ ਛੰਤਾਂ ਦੀ ਲੜੀਵਾਰ ਕਥਾ ਸਰਵਣ ਕਰੀਏ। ਪਿਆਰ ਸਹਿਤ ਆਖੀਏ ਸਤਨਾਮ
ਵਾਹਿਗੁਰੂ ਸਾਹਿਬ ਜੀ
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ
ਆਸਾ ਮਹੱਲਾ ਪੰਜਵਾ
ਆਸਾ ਰਾਗ ਵਿੱਚ ਪੰਚਮ ਪਾਤਸ਼ਾਹ ਜੀ ਕਥਨ ਕਰਦੇ ਹਨ
ਥਿਰ ਸੰਤਨ ਸੁਹਾਗ ਮਰੈ ਨਾ ਜਾਵੇ
ਮਹਾਰਾਜ ਸਾਹਿਬ ਜੀ ਬਚਨ ਕਰਦੇ ਹਨ ਵੀ ਜੋ ਸੰਤ ਹਨ ਵਾਹਿਗੁਰੂ ਦੀਆਂ ਸੁਹਾਗਣਾਂ ਹਨ ਅਤੇ ਵਾਹਿਗੁਰੂ ਉਹਨਾਂ ਦਾ ਸੁਹਾਗ ਹੈ। ਜੈਸੇ ਇੱਕ ਸੁਹਾਗਣ ਆਪਣੇ ਸੁਹਾਗ ਵਾਸਤੇ ਸਦਾ ਹੀ ਅਰਦਾਸਾਂ ਕਰਦੀ ਹੈ ਕਿ ਮੇਰਾ ਪਤੀ ਦੀਰਘਾਯੂ ਹੋਵੇ, ਸਦਾ ਹੀ ਉਹਦਾ ਸਾਇਆ ਮੇਰੇ ਸਿਰ 'ਤੇ ਬਣਿਆ ਰਹੇ ਅਤੇ ਮੈਨੂੰ ਉਸ ਤੋਂ ਪਿਆਰ ਮੁਹੱਬਤ ਪ੍ਰਾਪਤ ਹੁੰਦੀ ਰਹੇ। ਇਸੇ ਕਰਕੇ ਭਾਰਤ ਵਰਸ਼ ਦੇ ਅੰਦਰ ਕਈ ਬੀਬੀਆਂ ਲਗਭਗ 80-90% ਬੀਬੀਆਂ ਕਰਵਾ ਚੌਥ ਦਾ ਵਰਤ ਵੀ ਰੱਖਦੀਆਂ ਹਨ ਬਈ ਸਾਡੇ ਪਤੀ ਦੀ ਉਮਰ ਲੰਮੀ ਹੋ ਜਾਵੇ, ਉਹਦੇ ਵਾਸਤੇ ਉਹ ਕਾਮਨਾ ਕਰਦੀਆਂ ਹਨ। ਸਾਰਾ ਦਿਨ ਕੁਝ ਖਾਂਦੀਆਂ ਨਹੀਂ, ਰਾਤ ਨੂੰ ਚੰਦਰਮਾ ਜਦੋਂ ਚੜ੍ਹਦਾ ਹੈ ਫਿਰ ਉਸਨੂੰ ਦੇਖ ਕੇ ਪ੍ਰਸ਼ਾਦਾ ਪਤੀ ਨੂੰ ਛਕਾ ਕੇ ਫਿਰ ਛਕਦੀਆਂ ਹਨ। ਸੋ ਕਾਮਨਾ ਤਾਂ ਇਹੀ ਹੈ ਨਾ ਕਿ ਸਾਡਾ ਪਤੀ ਸਦਾ ਹੀ ਰਹੇ, ਭਾਵੇਂ ਵਰਤ ਰੱਖਣ ਨਾਲ ਕਿਸੇ ਦੀ ਉਮਰ ਵੱਧਦੀ ਘੱਟਦੀ ਨਹੀਂ, ਉਹ ਤਾਂ ਵਾਹਿਗੁਰੂ ਦੇ ਵੱਸ ਹੈ। ਜਿੰਨੀ ਪਰਮੇਸ਼ੁਰ ਨੇ ਕਿਸੇ ਨੂੰ ਸਵਾਸਾਂ ਦੀ ਪੂੰਜੀ ਦੇਣੀ ਹੈ ਓਨੀ ਉਹਨੇ ਭੋਗਣੀ ਹੈ, ਪਰ ਜੋ ਤਮੰਨਾ ਹੈ, ਜੋ ਭਾਵਨਾ ਹੈ, ਜੋ ਇੱਛਾ ਹੈ ਉਹ ਇਹੀ ਹੁੰਦੀ ਹੈ ਵੀ ਮੇਰਾ ਸੁਹਾਗ ਸਦਾ ਹੀ ਬਣਿਆ ਰਹੇ। ਫਿਰ ਵੀ ਸੰਸਾਰੀ ਇਸਤਰੀਆਂ ਦਾ ਸੁਹਾਗ ਸਦਾ ਨਹੀਂ ਬਣਦਾ, ਕਦੀ ਨਾ ਕਦੀ ਕਦੀ ਨਾ ਕਦੀ ਤਾਂ ਵਿਛੋੜਾ ਹੋਣਾ ਹੀ ਹੋਣਾ। ਸਰਪਰ ਵਿਛੜਨਾ ਮੋਹੇ ਪਛਤਾਣੇ ਰਾਮ। ਅਖੀਰ ਕੋਈ ਵੀ ਸੰਬੰਧ ਹੈ, ਰਿਸ਼ਤਾ ਹੈ, ਉਹ ਦੁਨਿਆਵੀ ਖਤਮ ਹੋ ਜਾਣਾ, ਭਾਵੇਂ ਉਹ ਪਿਓ ਮਾਂ ਦਾ ਹੈ, ਭੈਣ ਭਰਾ ਦਾ ਹੈ, ਧੀ ਪੁੱਤਰ ਦਾ ਹੈ, ਪਤਨੀ ਪਤੀ ਦਾ ਹੈ, ਜਿੰਨੇ ਵੀ ਸੰਬੰਧ ਹਨ ਸਦਾ ਨਹੀਂ ਰਿਹਾ ਕਰਦੇ, ਨਿਖੜ ਜਾਂਦੇ, ਵਿਛੜ ਜਾਂਦੇ ਹਨ। ਪਰ ਪਰਮੇਸ਼ੁਰ ਦੇ ਪਿਆਰੇ ਸੰਤ, ਉਹਨਾਂ ਦਾ ਵਾਹਿਗੁਰੂ ਪਰਮੇਸ਼ੁਰ ਨਾਲ ਇੰਨਾ ਪਿਆਰ ਹੈ ਕਿ ਉਹ ਉਸ ਵਾਹਿਗੁਰੂ ਤੋਂ ਕਦੀ ਵੀ ਨਹੀਂ ਵਿਛੜਦੇ, ਕਿਉਂਕਿ ਨਾ ਉਹ ਮਰੇ ਨਾ ਹੋਵੇ ਸੋਗ, ਦਿੰਦਾ ਰਹੇ ਨਾ ਚੁੱਕੇ ਭੋਗ, ਵਾਹਿਗੁਰੂ ਸਦਾ ਜਿਉਂਦਾ ਹੈ। ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ, ਸਦਾ ਹੀ ਸੱਚ ਸਰੂਪ ਕਾਇਮ ਦਾਇਮ ਹੈ। ਉਹ ਆਉਂਦਾ ਜਾਂਦਾ, ਜੰਮਦਾ ਮਰਦਾ ਨਹੀਂ, ਥਿਰ ਹੈ। ਥਿਰ ਦਾ ਮਤਲਬ ਹੁੰਦਾ ਟਿਕਿਆ ਹੋਇਆ, ਸਦਾ ਹੀ ਟਿਕਿਆ ਰਹਿੰਦਾ, ਭਾਵ ਸਦਾ ਹੀ ਕਾਇਮ ਹੈ। ਸੰਤਾਂ ਦਾ ਸੁਹਾਗ, ਸੁਹਾਗ ਨਾਮ ਪਤੀ ਦਾ ਹੈ। ਸੰਤ ਉਸ ਦੀਆਂ ਸੁਹਾਗਣਾਂ ਹਨ, ਉਹ ਉਹਨਾਂ ਦਾ ਪਤੀ ਹੈ, ਸੁਹਾਗ ਹੈ। ਮਰੇ ਨਾ ਜਾਵੇ, ਉਹ ਵਾਹਿਗੁਰੂ ਨਾ ਮਰਦਾ ਹੈ, ਨਾ ਕਿਤੇ ਜਾਂਦਾ ਹੈ, ਛੱਡ ਕੇ ਵੀ ਨਹੀਂ ਜਾਂਦਾ। ਸਖੀ ਵਸ ਆਇਆ ਫਿਰ ਛੋੜ ਨਾ ਜਾਈ, ਇਹ ਰੀਤ ਬਣੀ ਭਗਵੰਤ ਹੈ। ਮਹਾਰੇ ਕਾਲ ਪਰਮੇਸ਼ਰ ਆਪਣੇ ਸੇਵਕਾਂ ਭਗਤਾਂ ਦੇ ਹਿਰਦੇ ਵਿੱਚ ਵੱਸਦਾ ਹੈ, ਕਦੀ ਉਹਨਾਂ ਦਾ ਸਾਥ ਨਹੀਂ ਛੱਡਦਾ, ਉਹਨਾਂ ਤੋਂ ਦੂਰ ਨਹੀਂ ਹੁੰਦਾ। ਹਾਂਜੀ,
ਜਾ ਕੇ ਗ੍ਰਹਿ ਹਰ ਨਾ ਹੋ ਸੋ ਸਦ ਹੀ ਰਾਵੇ।
ਜਿਨ੍ਹਾਂ ਦੇ ਘਰ ਵਿੱਚ ਗ੍ਰਹਿ ਨਾਮ ਕਰਦਾ ਹੈ, ਜਿਨ੍ਹਾਂ ਦੇ ਘਰ ਦੇ ਵਿੱਚ ਹਰੀ ਰੂਪੀ ਨਾਹੋ ਨਾਮ ਪਤੀ ਦਾ ਹੈ। ਪੰਜਾਬੀ ਵਿੱਚ ਨੱਢਾ ਸ਼ਬਦ ਵਰਤਦੇ ਸੀਗੇ ਪਹਿਲਾਂ, ਅਤੇ ਇਹ ਢੋਲਾ ਨੱਢਾ ਇਹਨਾਂ ਦੇ ਸ਼ਬਦ ਪ੍ਰਚਲਿਤ ਸੀਗੇ, ਹੁਣ ਸਾਰੇ ਹੁਣ ਖਤਮ ਹੋ ਗਏ। ਉਹ ਇਹ ਨਾਹੋ ਸ਼ਬਦ ਤੋਂ ਹੀ ਨੰਨੇ ਤੋਂ ਬਣਿਆ ਸੀਗਾ। ਸੋ ਨਾਹੋ ਨਾਮ ਪਤੀ ਦਾ ਹੈ, ਨਾਹੋ ਪਰਮੇਸ਼ੁਰ ਪਤੀ ਜਿਨ੍ਹਾਂ ਦੇ ਘਰ ਵਿੱਚ ਹੈ, ਸੋ ਸੁਹਾਗਣਾ ਸਦਾ ਹੀ ਉਸ ਦੇ ਨਾਲ ਪ੍ਰੇਮ ਕਰਦੀਆਂ ਹਨ, ਉਹ ਸੰਤ ਜਨ ਉਸ ਦੇ ਨਾਲ ਆਨੰਦ ਮਾਣਦੇ ਹਨ, ਖੁਸ਼ੀਆਂ ਲੈਂਦੇ ਹਨ।
ਅਵਿਨਾਸੀ ਅਵਿਗਤ ਸੋ ਪ੍ਰਭ ਸਦਾ ਨਵ ਤਨ ਨਿਰਮਲਾ।
ਉਹ ਪਰਮੇਸ਼ੁਰ ਅਵਿਨਾਸੀ ਹੈ, ਉਹਦਾ ਵਿਨਾਸ਼ ਨਹੀਂ ਹੁੰਦਾ। ਦੁਨੀਆਂ ਦੀ ਹਰ ਚੀਜ਼ ਦਾ ਵਿਨਾਸ਼ ਹੋ ਜਾਣਾ, ਕੋਈ ਚੀਜ਼ ਨਹੀਂ ਰਹਿਣੀ, ਪਰਮੇਸ਼ੁਰ ਦਾ ਵਿਨਾਸ਼ ਨਹੀਂ ਹੁੰਦਾ, ਸਦਾ ਹੀ ਅਵਿਨਾਸ਼ੀ ਹੈ, ਅਵਿਗਤ। ਜੋ ਪਰਮਾਤਮਾ ਅਵਿਅਕਤ ਨਹੀਂ ਹੋ ਸਕਦਾ, ਸਦਾ ਹੀ ਵਿਅਕਤ ਨਹੀਂ ਹੋ ਸਕਦਾ, ਉਹ ਅਵਿਅਕਤ ਹੈ। ਬਾਕੀ ਸੰਸਾਰ ਦੇ ਪਦਾਰਥ ਜਿਹੜੇ ਨੇ ਉਹ ਵਿਅਕਤ ਹੋ ਜਾਂਦੇ ਨੇ, ਜਿਵੇਂ ਸਾਂਖ ਸ਼ਾਸਤਰ ਦੇ ਵਿੱਚ ਪੁਰਖ ਅਤੇ ਪ੍ਰਕਿਰਤੀ ਦਾ ਜਦੋਂ ਜ਼ਿਕਰ ਕੀਤਾ ਹੈ, ਅਤੇ ਪ੍ਰਕਿਰਤੀ ਦੋ ਪ੍ਰਕਾਰ ਦੀ ਮੰਨੀ ਹੈ, ਇੱਕ ਅਵਿਅਕਤ ਇੱਕ ਵਿਅਕਤ। ਜਿਹੜੀ ਆਪਾਂ ਦੇਖ ਰਹੇ ਹਾਂ ਪ੍ਰਕਿਰਤੀ, ਇਹ ਵਿਅਕਤ ਹੈ, ਇਹਦੇ ਵਿੱਚ ਪਰਿਵਰਤਨ ਆ ਰਿਹਾ, ਨਵੀਆਂ ਨਵੀਆਂ ਚੀਜ਼ਾਂ ਪੈਦਾ ਹੁੰਦੀਆਂ ਨੇ, ਬਦਲਦੀ ਰਹਿੰਦੀ ਹੈ। ਸੋ ਪਰਮੇਸ਼ੁਰ ਇਸ ਤਰ੍ਹਾਂ ਬਦਲਣ ਵਾਲਾ ਨਹੀਂ, ਅਵਿਗਤ ਹੈ। ਦੂਸਰਾ ਅਰਥ ਹੈ ਵੀ ਉਹ ਪਰਮਾਤਮਾ ਉਹਦੀ ਗਤ ਮਿਤ ਨੂੰ ਕੋਈ ਜਾਣ ਨਹੀਂ ਸਕਦਾ। ਬੜੀ ਅਸਚਰਜ ਖੇਡ ਹੈ ਉਹਦੀ, ਬੜਾ ਡੂੰਘਾ ਉਹਦਾ ਭੇਦ ਹੈ। ਐਸਾ ਪਰਮਾਤਮਾ ਜਿਸ ਦੀ ਪ੍ਰਾਪਤੀ ਦੁਨਿਆਵੀ ਸਾਧਨਾ ਨਾਲ ਨਹੀਂ ਹੁੰਦੀ, ਸੋ ਪ੍ਰਭ ਐਸਾ ਪ੍ਰਭੂ ਮਾਲਕ ਹੈ, ਸਦਾ ਨਵਤਨ। ਨਵਤਨ ਦਾ ਅਰਥ ਹੁੰਦਾ ਨੌਜਵਾਨ, ਗੱਭਰੂ, ਜਿਹਦਾ ਤਨ ਨਵਾਂ ਹੋਵੇ, ਸਰੀਰ ਸੋਹਣਾ ਹੋਵੇ। ਜਿਵੇਂ ਕੋਈ 16 ਸਾਲ ਤੋਂ ਲੈ ਕੇ 30 ਸਾਲ ਤੱਕ ਦੀ ਉਮਰ ਦਾ ਨੌਜਵਾਨ ਹੁੰਦਾ, ਉਹਨੂੰ ਨਵਤਨ ਕਹਿੰਦੇ ਹਨ। ਵਾਹਿਗੁਰੂ ਪਰਮੇਸ਼ੁਰ ਸਦਾ ਹੀ ਨਵਾਂ ਹੈ, ਉਹ ਕਦੇ ਬੁੱਢਾ ਹੁੰਦਾ ਹੀ ਨਹੀਂ। ਬਾਕੀ ਤਾਂ ਸੁਹਾਗਣਾਂ ਦੇ ਪਤੀ ਬੁੱਢੇ ਹੋ ਜਾਣਗੇ, ਸੰਤਾਂ ਦਾ ਪਤੀ ਪਰਮਾਤਮਾ ਕਦੀ ਬੁੱਢਾ ਨਹੀਂ ਹੁੰਦਾ, ਸਦਾ ਨਵਤਨ ਨਿਰਮਲਾ, ਫਿਰ ਮੈਲ ਤੋਂ ਰਹਿਤ ਹੈ। ਜਿੰਨੇ ਵੀ ਸਰੀਰ ਹਨ ਸਾਰਿਆਂ 'ਚ ਮੈਲ ਹੈ, ਜਿੰਨੇ ਵੀ ਮਨ ਹਨ ਉਹਨਾਂ ਵਿੱਚ ਵੀ ਰਾਗ ਦੁਵੇਸ਼ ਦੀ ਈਰਖਾ ਦੀ ਮੈਲ ਹੈ, ਮਗਰ ਪਰਮੇਸ਼ੁਰ ਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਕੋਈ ਮੈਲ ਨਹੀਂ ਹੈ। ਹਾਂਜੀ,
ਨਹਿ ਦੂਰ ਸਦਾ ਹਦੂਰ ਠਾਕੁਰ।
ਨਹਿ ਦੂਰ, ਦੂਰ ਨਹੀਂ ਹੈਗਾ, ਸਦਾ ਹਦੂਰ ਠਾਕੁਰ, ਉਹ ਹਾਜ਼ਰ ਨਾਜ਼ਰ ਹੈ, ਸਾਡੇ ਸਾਹਮਣੇ ਹੀ ਹੈ। ਸੰਤਾਂ ਮਹਾਂਪੁਰਸ਼ਾਂ ਨੂੰ ਤਾਂ ਹਰ ਵੇਲੇ ਦਿਸਦਾ ਹੈ, ਸੰਸਾਰੀਆਂ ਨੂੰ ਨਹੀਂ ਦਿਸਦਾ। ਗੁਰੂ ਸਾਹਿਬ ਜੀ, ਮਹਾਰਾਜ ਸਾਹਿਬ ਜੀ ਬਚਨ ਕਰਦੇ, ਜਬ ਦੇਖਾਂ ਤਬ ਗਾਵਾਂ। ਜਦੋਂ ਅਸੀਂ ਪਰਮੇਸ਼ੁਰ ਨੂੰ ਦੇਖਦੇ ਹਾਂ ਤਾਂ ਹੀ ਉਹਦੇ ਗੀਤ ਗਾਉਂਦੇ ਹਾਂ। ਕਈ ਲੋਕ ਕਹਿੰਦੇ ਰੱਬ ਕਹਿੰਦੇ ਦੇਖਿਆ ਹੈ, ਸਤਿਗੁਰੂ ਕਹਿੰਦੇ ਅਸੀਂ ਰੋਜ਼ ਦੇਖ ਰਹੇ ਹਾਂ, ਹਰ ਵੇਲੇ ਦੇਖ ਰਹੇ ਹਾਂ। ਸੋ ਸਤਸੰਗ ਦੀ ਦ੍ਰਿਸ਼ਟੀ ਗੁਰੂ ਤੋਂ ਮਿਲਦੀ ਹੈ ਨਾ, ਜਿਸ ਦ੍ਰਿਸ਼ਟੀ ਨਾਲ ਪਰਮੇਸ਼ੁਰ ਨਜ਼ਰ ਆਉਂਦਾ ਹੈ ਉਹ ਦ੍ਰਿਸ਼ਟੀ ਸਤਿਗੁਰੂ ਜੀ ਦਿੰਦੇ ਹਨ, ਫਿਰ ਕੀ ਹੁੰਦਾ, ਨਹਿ ਦੂਰ, ਵਾਹਿਗੁਰੂ ਦੂਰ ਨਹੀਂ ਹੈ, ਸਦਾ ਹਜ਼ੂਰ ਠਾਕੁਰ ਸਦਾ ਹਾਜ਼ਰਾ ਹਜ਼ੂਰ ਸਾਹਮਣੇ ਬੈਠਾ ਹੋਇਆ ਹੈ, ਹਿਰਦੇ ਵਿੱਚ ਵਸ ਰਿਹਾ ਹੈ।
ਦਹਿ ਦਸ ਪੂਰਨ ਸਦ ਸਦਾ,
ਦਸਾਂ ਦਿਸ਼ਾ ਦੇ ਵਿੱਚ ਵਾਹਿਗੁਰੂ ਪਰਮੇਸ਼ਰ ਪੂਰਨ ਹੈ। ਦਸ ਦਿਸ਼ਾ ਕਿਹੜੀਆਂ ਹਨ ਸਾਧ ਸੰਗਤ ਜੀ? ਪੂਰਬ, ਪੱਛਮ, ਉੱਤਰ ਅਤੇ ਦੱਖਣ, ਜਿਹਨੂੰ ਈਸਟ ਵੈਸਟ ਨੌਰਥ ਸਾਊਥ ਕਹਿੰਦੇ। ਚਾਰ ਦਿਸ਼ਾ, ਚਾਰ ਉਹਨਾਂ ਦੀਆਂ ਕੋਣਾਂ ਹਨ, ਚਾਰ ਜਿਹੜੇ ਹਨ ਵਿੱਚ ਛੋਟੀਆਂ ਦਿਸ਼ਾ ਨੂੰ ਉਪ ਦਿਸ਼ਾ ਕਹਿੰਦੇ ਹਨ। ਨੈਰਤ ਕੌਣ, ਵਾਵੀ ਕੌਣ, ਈਸ਼ਾਨ ਕੌਣ, ਅਗਨੀ ਕੌਣ, ਅੱਠ ਹੋ ਗਈਆਂ ਥੱਲੇ ਅਤੇ ਉੱਤੇ, ਇਹ ਦਸ ਦਿਸ਼ਾ ਹਨ। ਮਹਾਰਾਜ ਕਹਿੰਦੇ ਦਸਾਂ ਦਿਸ਼ਾ ਦੇ ਵਿੱਚ ਪੂਰਨ ਹੈ ਵਾਹਿਗੁਰੂ ਸਦਾ ਸਦਾ। ਇਹ ਨਹੀਂ ਵੀ ਕਿਸੇ ਟਾਈਮ ਹੋਵੇ, ਕਿਸੇ ਟਾਈਮ ਨਾ ਹੋਵੇ, ਉਹ ਸਦਾ ਹੀ ਹੈ। ਇਹ ਨਹੀਂ ਵੀ ਇੱਕ ਟਾਈਮ ਦੇ ਲਈ ਵੀ ਕਿਤੇ ਹੋਵੇ, ਅਸੀਂ ਇੱਕ ਟਾਈਮ ਦੇ ਲਈ ਇੱਕ ਜਗ੍ਹਾ 'ਤੇ ਹੁੰਦੇ ਹਾਂ, ਦੂਜੀ ਥਾਂ 'ਤੇ ਜਾਵਾਂਗੇ ਫਿਰ ਉਹ ਟਾਈਮ ਬਦਲ ਜਾਏਗਾ। ਸਥਾਨ ਦਾ, ਸਮੇਂ ਦਾ ਭੇਦ ਹੈ ਸਾਡੇ ਲਈ। ਵਾਹਿਗੁਰੂ ਵਾਸਤੇ ਦੇਸ਼, ਕਾਲ, ਵਸਤੂ ਦਾ ਪ੍ਰਛੇਦ ਨਹੀਂ ਹੈ, ਉਹ ਸਦਾ ਹੀ ਹੈ, ਸਭ ਥਾਵਾਂ 'ਤੇ ਹੈ।
ਪ੍ਰਾਣ ਪਤ ਗਤ ਮਤ ਜਾਤੇ,
ਉਹ ਪਰਮੇਸ਼ਰ ਪ੍ਰਾਣਾਂ ਦਾ ਪਤੀ ਹੈ। ਸਾਡੇ ਜਿਹੜੇ ਪ੍ਰਾਣ ਹਨ, ਸਵਾਸ ਚੱਲ ਰਹੇ ਨੇ, ਉਸ ਵਾਹਿਗੁਰੂ ਦੀ ਸੱਤਾ ਕਰਕੇ ਚੱਲ ਰਹੇ ਨੇ। ਪ੍ਰਾਣਾਂ ਦਾ ਪਤੀ ਹੈ ਜਿਸ ਦੀ ਕਿਰਪਾ ਨਾਲ ਗਤ ਮਤ ਜਾਤੇ। ਇੱਥੇ ਗਤ ਦਾ ਅਰਥ ਪ੍ਰਾਪਤੀ ਕੀਤਾ ਮਹਾਂਪੁਰਸ਼ਾਂ ਨੇ। ਵੈਸੇ ਗਤ ਦੇ ਬੜੇ ਅਰਥ ਨੇ, ਗਤ ਨਾਮ ਜਾਣਦਾ ਵੀ ਹੈ। ਗਤੀ, ਗਤੀ ਕਰਨੀ, ਤੁਰਨਾ, ਪਹੁੰਚਣਾ, ਗੱਡੀਆਂ ਦੀ ਸਪੀਡ ਨੂੰ ਵੀ ਗਤੀ ਕਹਿ ਦਿੰਦੇ ਨੇ। ਅਤੇ ਗੁਰਬਾਣੀ ਵਿੱਚ ਕਿਤੇ ਗਤ ਦਾ ਅਰਥ ਮੁਕਤੀ ਹੈ, ਕਲਿਆਣ ਹੋਣ। ਇੱਥੇ ਜੋ ਸ਼ਬਦ ਦਾ ਅਰਥ ਆਇਆ ਹੈ ਗਤ ਮਤ ਜਾਤੇ, ਕਹਿੰਦੇ ਉਹ ਪਰਮੇਸ਼ਰ ਤੋਂ ਉਸ ਮਤ ਦੀ ਪ੍ਰਾਪਤੀ ਹੁੰਦੀ ਹੈ। ਕਿਹੜੀ ਮਤ ਦੀ? ਜਿਹੜੀ ਆਤਮ ਵਿਸ਼ੈਣੀ ਬੁੱਧੀ। ਦੋ ਪ੍ਰਕਾਰ ਦੀ ਬੁੱਧੀ ਹੈ, ਇੱਕ ਪਦਾਰਥਾਂ ਨੂੰ ਵਿਸ਼ੇ ਕਰਦੀ ਹੈ ਵੀ ਇਹ ਕੱਪੜਾ ਹੈ, ਇਹ ਲੋਹਾ ਹੈ, ਇਹ ਸੋਨਾ ਹੈ, ਇਹ ਚਾਂਦੀ ਹੈ, ਇਹ ਇਸਤਰੀ ਹੈ, ਇਹ ਪੁਰਸ਼ ਹੈ, ਇਹ ਪਸ਼ੂ ਹੈ, ਇਹ ਪੰਛੀ ਹੈ, ਇਹ ਸ਼ਹਿਰ ਹੈ, ਇਹ ਪਿੰਡ ਹੈ। ਜਿੰਨੀਆਂ ਚੀਜ਼ਾਂ ਦੇ ਨਾਮ ਰੱਖੇ ਪਦਾਰਥਾਂ ਵਾਲੀ ਬੁੱਧੀ ਨੇ ਰੱਖੇ ਹੋਏ ਨੇ। ਜਿਹੜੀ ਆਤਮਾ ਨੂੰ ਵਿਸ਼ੇ ਕਰਨ ਵਾਲੀ ਬੁੱਧੀ ਹੈ, ਆਤਮ ਵਿਸ਼ੇਣੀ ਬੁੱਧੀ ਕਹਿੰਦੇ ਹਨ, ਉਹ ਪਰਮੇਸ਼ਰ ਅਕਾਲ ਪੁਰਖ ਗੁਰੂ ਦੇ ਰੂਪ ਚ ਆ ਕੇ ਦਿੰਦਾ ਹੈ। ਪ੍ਰਾਣ ਪਤ, ਵਾਹਿਗੁਰੂ ਸਾਡੇ ਪ੍ਰਾਣਾਂ ਦਾ ਪਤੀ ਹੈ। ਗਤ ਮਤ ਜਾਤੇ, ਜਿਸ ਪ੍ਰਭੂ ਤੋਂ ਗਿਆਨ ਵਾਲੀ, ਆਤਮ ਗਿਆਨ ਵਾਲੀ ਮਤ ਪ੍ਰਾਪਤ ਹੁੰਦੀ ਹੈ।
ਪ੍ਰਿਯ ਪ੍ਰੀਤ ਪ੍ਰੀਤਮ ਪਹਾਵੇ,
ਉਸ ਮਤ ਨੂੰ ਪ੍ਰਾਪਤ ਕਰਕੇ ਪ੍ਰਿਆ ਪਿਆਰਾ ਵਾਹਿਗੁਰੂ ਪ੍ਰੀਤ ਕਰਕੇ ਪਿਆਰਾ ਪਾਉਂਦਾ ਹੈ। ਪ੍ਰਿਯ ਪ੍ਰੀਤ ਪ੍ਰੀਤਮ ਭਾਵੇ, ਉਸ ਪਿਆਰੇ ਦੀ ਪ੍ਰੀਤ ਜਿਹੜੀ ਹੈ ਉਹ ਗੁਰਮੁਖਾਂ ਦੇ ਸੰਤਾਂ ਭਗਤਾਂ ਦੇ ਹਿਰਦੇ ਵਿੱਚ ਚੰਗੀ ਲੱਗਦੀ ਹੈ।
ਨਾਨਕ ਵਖਾਣੈ ਗੁਰ ਬਚਨ ਜਾਣੈ,
ਮਹਾਰਾਜ ਸਾਹਿਬ ਜੀ ਵਖਾਣੈ ਬਚਨ ਕਰਦੇ ਹਨ। ਗੁਰੂ ਨਾਨਕ ਚੌਥੇ ਪੰਜਵੇਂ ਪਾਤਸ਼ਾਹ ਪੰਜਵੇਂ ਨਾਨਕ, ਵਖਾਣਾ ਦਾ ਅਰਥ ਹੁੰਦਾ ਕਹਿਣਾ, ਬੋਲਦੇ ਹਨ, ਆਖਦੇ ਹਨ ਕਿ ਗੁਰੂ ਦੇ ਬਚਨ ਦੁਆਰਾ ਇਹ ਗੱਲ ਜਾਣੀ ਜਾਂਦੀ ਹੈ।
ਥਿਰ ਸੰਤਨ ਸੁਹਾਗ ਮਰੈ ਨਾ ਜਾਵੇ,
ਸੰਤਾਂ ਦਾ ਸੁਹਾਗ ਥਿਰ ਹੈ, ਉਹ ਮਰਦੇ ਜਾਂਦੇ ਨਹੀਂ, ਜੰਮਦੇ ਮਰਦੇ ਆਉਂਦੇ ਜਾਂਦੇ ਨਹੀਂ ਹਨ।
ਜਾ ਕੋ ਰਾਮ ਪਧਾਰ ਤਾ ਕੈ ਅਨਦ ਘਣਾ,
ਪਧਾਰ ਵੀ ਪਤੀ ਨੂੰ ਹੀ ਕਹਿੰਦੇ ਹਨ। ਗੁਰਬਾਣੀ ਵਿੱਚ ਬਹੁਤ ਸਾਰੇ ਸ਼ਬਦ ਹਨ ਪਤੀ ਵਾਸਤੇ, ਪਧਾਰ ਸ਼ਬਦ ਵੀ ਬਹੁਤ ਵਾਰੀ ਆਇਆ। ਪਧਾਰ ਦਾ ਮਤਲਬ ਪਤੀ, ਭਰਤਾ। ਜਾ ਕੋ ਰਾਮ ਪਧਾਰ, ਜਿਸ ਜੀਵ ਰੂਪੀ ਇਸਤਰੀ ਦਾ ਪਤੀ ਪਰਮਾਤਮਾ ਰਾਮ ਜੀ ਹੈ। ਰਾਮ ਦਾ ਅਰਥ ਹੈ ਜੋ ਰਮਿਆ ਹੋਇਆ ਸਰਬੱਤਰ ਪ੍ਰਾਣੀਆਂ ਦੇ ਹਿਰਦੇ ਵਿੱਚ, ਰਾਮ ਰਮਨਤਾ ਜਾਣੀ ਹੈ। ਰਾਮ ਦਾ ਅਰਥ ਹੈ ਜੋ ਸਾਰਿਆਂ ਵਿੱਚ ਰਮਿਆ ਹੋਇਆ ਹੈ। ਜਿਹੜੇ ਰਮੇ ਹੋਏ ਰਾਮ ਨੂੰ ਆਪਣਾ ਪਤੀ ਬਣਾ ਲੈਂਦੀਆਂ ਹਨ ਜੀਵ ਰੂਪੀ ਇਸਤਰੀਆਂ, ਤਾਂ ਕਹਿ ਅਨੰਦ ਘਣਾ, ਉਹਨਾਂ ਸੰਤ ਜਨਾਂ ਨੂੰ ਬੜਾ ਭਾਰੀ ਆਨੰਦ ਪ੍ਰਾਪਤ ਹੁੰਦਾ ਹੈ।
ਸੁਖਵੰਤੀ ਸਾ ਨਾਰ ਸੋਭਾ ਪੂਰਬਣਾ,
ਸੁਖਵੰਤੀ ਸਾ ਨਾਰ, ਉਹ ਨਾਰੀਆਂ, ਉਹ ਇਸਤਰੀਆਂ, ਉਹ ਸੁਹਾਗਣਾ, ਸੁਖਵੰਤੀਆਂ ਸਾਵੇਂ ਨੇ ਉਹ ਜਿਹੜੀਆਂ ਇਸਤਰੀਆਂ ਹਨ, ਸੁਖਵੰਤੀ ਸੁੱਖ ਨੂੰ ਪ੍ਰਾਪਤ ਹੁੰਦੀਆਂ ਹਨ, ਆਤਮਿਕ ਸੁੱਖ ਉਹਨਾਂ ਨੂੰ ਪ੍ਰਾਪਤ ਹੁੰਦਾ ਹੈ। ਸੋਭਾ ਪੂਰਬਣਾ, ਉਹਨਾਂ ਦੀ ਪੂਰੀ ਸੋਭਾ ਬਣ ਜਾਂਦੀ ਹੈ। ਸਾਰੀ ਦੁਨੀਆਂ ਵਿੱਚ ਉਹਨਾਂ ਦੀ ਸੋਭਾ ਜੁਗ ਜੁਗ ਹੋਈ, ਕੋਈ ਨਾ ਮੇਟਣਹਾਰਾ, ਸਦਾ ਸਦਾ ਉਹਨਾਂ ਮਹਾਂਪੁਰਸ਼ਾਂ ਦੀ ਵਡਿਆਈ, ਉਹਨਾਂ ਦੀ ਸੋਭਾ ਹੁੰਦੀ ਹੈ।
ਮਾਣ ਮਹੱਤ ਕਲਿਆਣ ਹਰ ਜਸ,
ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਜਸ ਦੇ ਨਾਲ ਕਲਿਆਣ ਹੁੰਦੀ ਹੈ। ਨਾਮ ਜਪਣ ਨਾਲ ਜੀਵ ਦਾ ਕਲਿਆਣ ਹੁੰਦਾ ਹੈ ਅਤੇ ਵੱਡੇ ਵੱਡੇ ਮੁਰਾਤਵੇ ਮਾਣ ਪ੍ਰਾਪਤ ਹੁੰਦਾ ਹੈ। ਦਰਗਾਹ ਦੇ ਵਿੱਚ ਜਿਨ ਕੋ ਤਖਤ ਮਿਲੀ ਵਡਿਆਈ, ਗੁਰਮੁਖ ਸੇ ਪ੍ਰਧਾਨ ਥੀ, ਦਰਗਾਹ ਵਿੱਚ ਵਾਹਿਗੁਰੂ ਬੁਲਾਉਂਦਾ ਹੈ ਅਤੇ ਉਹਨਾਂ ਨੂੰ ਸਰੂਪੇ ਦਿੰਦਾ ਹੈ, ਉਹਨਾਂ ਦੀ ਬੜੀ ਮਹਾਨ ਮਾਨਤਾ ਹੁੰਦੀ, ਵਡਿਆਈ ਹੁੰਦੀ ਹੈ।
ਸੰਗ ਸੁਰਜਨ ਸੋ ਪ੍ਰਭੂ,
ਉਹਨਾਂ ਦੇ ਨਾਲ ਵਾਹਿਗੁਰੂ ਪਤੀ ਸੁਰਜਨ, ਸੁਰ ਨਾਮ ਦੇਵਤਿਆਂ ਦਾ ਹੈ, ਜੋ ਦੇਵਤਿਆਂ ਜੈਸੀ ਦ੍ਰਿਸ਼ਟੀ ਰੱਖਦਾ ਉਹਨੂੰ ਸੁਰਜਨ ਕਹਿ ਦਿੰਦੇ ਹਨ। ਦੈਵੀ ਪੁਰਸ਼, ਇੱਥੇ ਅਰਥ ਦੈਵੀ ਪੁਰਸ਼ ਦੇਵਾਨ ਦੇਵ ਅਕਾਲ ਪੁਰਖ ਜੀ, ਜੋ ਸਾਰਿਆਂ ਦੇਵਤਿਆਂ ਤੋਂ ਵੱਡਾ ਦੇਵਤਾ ਹੈ, ਸਾਰਾ ਕੁਝ ਜਾਣਦਾ ਹੈ, ਉਹ ਸਦਾ ਹੀ ਨਾਲ ਰਹਿੰਦਾ ਦਿਸਦਾ ਹੈ।
ਸਰਬ ਸਿੱਧ ਨਵ ਨਿਧ ਤਿਤ ਗ੍ਰਹਿ,
ਮਹਾਰਾਜ ਕਹਿੰਦੇ ਸਾਰੀਆਂ ਸਿੱਧੀਆਂ, ਸਾਰੀਆਂ ਰਿੱਧੀਆਂ, ਨੌ ਨਿਧੀਆਂ ਉਸ ਘਰ ਚ ਆ ਜਾਂਦੀਆਂ। 18 ਸਿੱਧੀ ਪਿੱਛੇ ਲੱਗੀਆਂ ਫਿਰ, ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰ, ਜੋ ਹਰ ਹਿਰਦੇ ਸਦਾ ਵਸਾਏ, ਉਸ ਘਰ ਦੇ ਵਿੱਚ ਸਾਰੀਆਂ ਹੀ ਬਰਕਤਾਂ ਹੁੰਦੀਆਂ ਹਨ।
ਨਹੀਂ ਊਨਾ ਸਭ ਕਛੂ,
ਕੋਈ ਊਣਾ ਨਹੀਂ ਹੈ, ਸਾਰਾ ਕੁਝ ਭਰਿਆ ਹੋਇਆ ਪਰਮੇਸ਼ਰ ਦੇ ਘਰ ਵਿੱਚ ਸਭ ਕੁਛ ਹੈ। ਘਰ ਦਿਸ ਕੇ ਬਲਰਾਮ ਜੀਓ, ਕਿਸੇ ਚੀਜ਼ ਦੀ ਕਮੀ ਨਹੀਂ ਪਰਮੇਸ਼ਰ ਨੂੰ, ਉਸਦੇ ਖਜ਼ਾਨੇ ਬੇਅੰਤ ਭਰੇ ਹੋਏ ਹਨ।
ਮਧੁਰ ਬਾਣੀ ਪਿਰਹਿ ਮਾਨੀ,
ਪਿਆਰ ਦੇ ਮਿੱਠੇ ਬੋਲ ਉਸ ਪ੍ਰਭੂ ਨਾਲ ਸੰਤ ਜਨ ਬੋਲਦੇ ਹਨ, ਉਹ ਵੀ ਮਿੱਠਾ ਬੋਲਦਾ ਹੈ। ਮਿੱਠ ਬੋਲੜਾ ਜੀ, ਹਰ ਸੱਜਣ ਸੁਆਮੀ ਬੋਰਾ, ਹਉ ਸਮਰ ਥੱਕੀ ਜੀ, ਉਹ ਕਦੇ ਨਾ ਬੋਲੇ ਕੋਲ। ਉਹ ਪਿਆਰ ਦੇ ਬੋਲਾਂ ਨੂੰ, ਮਿੱਠੇ ਬੋਲਾਂ ਨੂੰ ਮੰਨਦਾ ਹੈ। ਸਾਧ ਸੰਗਤ ਜੀ, ਹਮੇਸ਼ਾ ਮਿੱਠਾ ਹੀ ਬੋਲਣ ਦਾ ਗੁਰੂ ਸਾਹਿਬ ਹੁਕਮ ਦਿੰਦੇ ਨੇ, ਫਿੱਕੇ ਬੋਲਣ ਤੋਂ ਸਾਨੂੰ ਵਰਜਦੇ ਨੇ। ਮਹਾਰਾਜ ਕਹਿੰਦੇ ਫਿੱਕਾ ਬੋਲ ਵਿਗੁੱਚਣਾ, ਸੁਣ ਮੂਰਖ ਮਨ ਅਜਾਣ। ਹੇ ਮੇਰੇ ਮੂਰਖ ਮਨ, ਫਿੱਕਾ ਬੋਲ ਕੇ ਤੈਨੂੰ ਪਰੇਸ਼ਾਨੀ ਹੋਵੇਗੀ, ਦੁਖੀ ਹੋਵੇਗਾ, ਪਰਮੇਸ਼ੁਰ ਤੋਂ ਟੁੱਟ ਜਾਏਗਾ। ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ। ਫਿੱਕਾ ਬੋਲਣ ਨਾਲ ਬੰਦੇ ਦਾ ਤਨ ਮਨ ਫਿੱਕਾ ਹੋ ਜਾਂਦਾ। ਫਿੱਕੋ ਫਿੱਕਾ ਸਦੀਐ, ਫਿੱਕੇ ਫਿੱਕੀ ਸੋਏ। ਫਿੱਕੇ ਬੰਦੇ ਨੂੰ ਸਮਾਜ ਵਿੱਚ ਵੀ ਕਹਿੰਦੇ ਆ, ਬੜਾ ਕੌੜਾ ਹੈ, ਬੜਾ ਬੇਅਕਲ ਹੈ, ਬਦਤਮੀਜ਼ ਹੈ, ਬੜਾ ਫਿੱਕਾ ਹੈ। ਪਿੰਡਾਂ ਵਿੱਚ ਅੱਲਾਂ ਪਈਆਂ ਹੁੰਦੀਆਂ ਨੇ, ਅਖੇ ਵੱਢ ਖਾਣਿਆਂ ਦਾ ਟੱਬਰ, ਸਾਰੇ ਹੀ ਉਹ ਬੋਲਦੇ ਜਿਵੇਂ ਉਖੜਿਆ ਕੁਹਾੜਾ ਹੁੰਦਾ। ਬੋਲੀ ਤੋਂ ਹੀ ਬੰਦੇ ਦੀ ਪਛਾਣ ਹੁੰਦੀ ਹੈ ਵੀ ਚੰਗਾ ਜਾਂ ਮਾੜਾ, ਸਿਆਣਾ ਜਾਂ ਮੂਰਖ ਹੈ। ਮੂਰਖ ਬੰਦੇ ਦੀ ਬੋਲੀ ਰੁੱਖੀ ਹੋਏਗੀ, ਸਿਆਣੇ ਬੰਦੇ ਦੀ ਬੋਲੀ ਮਿੱਠੀ ਹੋਏਗੀ। ਇਸ ਕਰਕੇ ਮਹਾਂਪੁਰਸ਼ਾਂ ਨੇ ਲਿਖਿਆ ਕਿ ਪ੍ਰਿਯ ਬਚਨਨ ਕੇ ਬੋਲ ਤੇ ਹੋਤ ਪਰਮੋਤ ਤਿਰਪਾਉਣ, ਤਾਂ ਤੇ ਪ੍ਰਿਯ ਬਾਣੀ ਬਣੋ ਜਾਵੇਂ ਕਿਰਪਣਤਾ ਕੌਣ। ਮਿੱਠਾ ਬੋਲਣ ਨਾਲ ਤਿੰਨਾਂ ਭਾਵਨਾ 'ਚ ਖੁਸ਼ੀ, ਆਨੰਦ, ਆਪਣਾ ਮਨ ਵੀ ਸ਼ਾਂਤ, ਜਿਹਦੇ ਨਾਲ ਗੱਲ ਕਰ ਰਿਹਾ ਉਹਦਾ ਮਨ ਵੀ ਸ਼ਾਂਤ, ਤੀਜਾ ਬੰਦਾ ਕੋਲ ਸੁਣ ਰਿਹਾ ਉਹਦਾ ਮਨ ਵੀ ਸ਼ਾਂਤ। ਇਹ ਧਰਤੀ 'ਤੇ ਵੀ ਸ਼ਾਂਤੀ, ਪਰਲੋਕ ਵਿੱਚ ਵੀ ਸ਼ਾਂਤੀ, ਪਤਾਲ ਵਿੱਚ ਵੀ ਸ਼ਾਂਤੀ, ਸਾਰੇ ਪਾਸੇ ਸੁੱਖ ਮਿਲਦਾ। ਪ੍ਰਿਯ ਬਚਨਨ ਕੇ ਬੋਲਦੇ, ਆਓ ਜੀ, ਬੈਠੋ ਜੀ, ਭਰਾ ਜੀ, ਵੀਰ ਜੀ, ਬੇਟਾ ਜੀ, ਇੰਨਾ ਕਹਿਣ ਦੇ ਨਾਲ ਕਿੰਨਾ ਮੂੰਹ ਮਿੱਠਾ ਹੁੰਦਾ ਅਤੇ ਓਏ ਇੱਦਾਂ ਬੋਲੋ ਅਤੇ ਉਹ ਕਿੱਦਾਂ ਲੱਗਦਾ। ਇਸ ਕਰਕੇ ਪ੍ਰਿਆ ਬਚਨ ਕੇ ਬੋਲਦੇ ਪਿੱਠੇ ਬਚਨ ਬੋਲਦਿਆਂ ਹੋਤ ਪ੍ਰਮੋਦ ਤ੍ਰਿਪਾਉਣ, ਪ੍ਰਮੋਦ ਨਾਮ ਖੁਸ਼ੀ ਦਾ, ਤਿੰਨਾਂ ਭਾਵਨਾ 'ਚ ਖੁਸ਼ੀ ਹੁੰਦੀ ਹੈ, ਤਾਂ ਤੇ ਪ੍ਰਿਆ ਬਾਣੀ ਭਣੋ। ਇਸ ਕਰਕੇ ਮਿੱਠੀ ਪਿਆਰੀ ਬਾਣੀ ਬੋਲੋ, ਜਾਮੇ ਕਿਰਪਣਤਾ ਕੌਣ। ਇਹਦੇ ਵਿੱਚ ਕਾਹਦੀ ਕੰਜੂਸੀ ਹੈ, ਕੋਈ ਖਰਚਾ ਹੁੰਦਾ, ਕੋਈ ਜੇਬ 'ਚ ਪੈਸੇ ਲੱਗਦੇ। ਬੈਠੋ ਜੀ, ਭਰਾ ਜੀ, ਵੀਰ ਜੀ, ਭੈਣ ਜੀ, ਬਾਪੂ ਜੀ, ਇੱਦਾਂ ਕਹਿਣ ਦੇ ਨਾਲ ਕੋਈ ਪੈਸਾ ਤਾਂ ਨਹੀਂ ਖਰਚ ਹੁੰਦਾ, ਕੋਈ ਜੇਬ 'ਚੋਂ ਜਾਂਦਾ ਤਾਂ ਨਹੀਂ। ਕਈ ਲੋਕ ਇਹਦੇ 'ਚ ਵੀ ਕੰਜੂਸੀ ਕਰਦੇ ਸ਼ਬਦਾਂ ਦੀ, ਵੀ ਜੇ ਅਸੀਂ ਕਿਸੇ ਨੂੰ ਜੀ ਕਹਿਤਾ, ਕਿਸੇ ਨੂੰ ਸਤਿਕਾਰ ਦੇ ਤਾਂ ਕਿਤੇ ਸਾਡਾ ਸਤਿਕਾਰ ਨਾ ਘੱਟ ਜਾਵੇ। ਪਰ ਸਤਿਕਾਰ ਸਾਧ ਸੰਗਤ ਜੀ ਦੇਣ ਵਾਲੇ ਦਾ ਹੀ ਹੁੰਦਾ, ਦੇਣ ਵਾਲਾ ਹੀ ਵੱਡਾ ਹੁੰਦਾ। ਆਖੋ ਸਤਨਾਮ ਸ੍ਰੀ ਵਾਹਿ, ਲੈਣ ਵਾਲਾ ਤਾਂ ਛੋਟਾ ਹੁੰਦਾ ਵਿਚਾਰਾ, ਉਹ ਤਾਂ ਮੰਗਦਾ ਹੈ, ਦੇਣ ਵਾਲਾ ਵੱਡਾ ਹੈ। ਜਿਹੜਾ ਕਿਸੇ ਨੂੰ ਸਤਿਕਾਰ ਦੇ ਰਿਹਾ ਸਮਝੋ ਵੱਡਾ ਹੈ, ਅਤੇ ਸਤਿਕਾਰ ਉਹ ਹੀ ਦੇ ਸਕਦਾ ਜਿਹਦੇ ਕੋਲ ਸਤਿਕਾਰ ਹੋਵੇ। ਇਹ ਬੜੀ ਵੱਡੀ ਚੀਜ਼ ਹੈ। ਗਰੀਬ ਨਿਵਾਜ ਸੱਚੇ ਪਾਤਸ਼ਾਹ ਕਹਿੰਦੇ ਪਿਆਰਾ ਮਿੱਠਾ ਬੋਲਣਾ ਹੈ, ਮਧੁਰ ਬਾਣੀ ਪ੍ਰਹਿਮਾਨੀ। ਉਹ ਮਿੱਠੀ ਬਾਣੀ ਪਰਮੇਸ਼ਰ ਵਾਹਿਗੁਰੂ ਜੀ ਨੇ ਮੰਨ ਲਈ। ਹਾਂਜੀ,
ਤੇਰ ਸੁਹਾਗਤਾ ਕਾ ਬਣਾ,
ਉਹਨਾਂ ਸੁਹਾਗਣਾ ਦਾ ਸੁਹਾਗ ਸਦਾ ਹੀ ਬਣਿਆ ਰਹਿੰਦਾ ਹੈ।
ਨਾਨਕ ਵਖਾਣੈ ਗੁਰ ਬਚਨ ਜਾਣੈ,
ਮਹਾਰਾਜ ਸਾਹਿਬ ਜੀ ਬਚਨ ਕਰਦੇ ਹਨ, ਨਾਨਕ ਵਖਾਣੈ ਵਖਾਣ ਕਰਦੇ ਹਨ, ਬਚਨ ਕਰਦੇ ਹਨ। ਗੁਰ ਬਚਨ ਜਾਣੈ, ਗੁਰੂ ਦੇ ਬਚਨ ਦੁਆਰਾ ਪਰਮੇਸ਼ਰ ਨੂੰ ਜਾਣਿਆ ਜਾਂਦਾ ਹੈ।
ਜਾ ਕੋ ਰਾਮ ਪਤਾਰ ਤਾ ਕੈ ਅਨੰਦ ਘਣਾ,
ਜਿਨ੍ਹਾਂ ਦਾ ਪਤੀ ਪਰਮੇਸ਼ਰ ਰਾਮ ਜੀ ਹੈ ਉਹਨਾਂ ਨੂੰ ਬੜਾ ਹੀ ਆਨੰਦ ਹੈ, ਬੜੀ ਖੁਸ਼ੀ ਹੈ।
ਆਓ ਸਖੀ ਸੰਤ ਪਾਸ ਸੇਵਾ ਲਾਗੀ ਹੈ,
ਮਹਾਰਾਜ ਆਪਣੀਆਂ ਸਹੇਲੀਆਂ ਨੂੰ ਆਵਾਜ਼ ਮਾਰ ਕੇ ਕਹਿੰਦੇ ਆਓ ਸਖੀ ਸੰਤ ਪਾਸ ਸੇਵਾ ਲਾਗੀ ਹੈ। ਆਓ ਸਖੀ, ਜੇ ਪਰਮੇਸ਼ਰ ਨੂੰ ਪ੍ਰਾਪਤ ਕਰਨਾ ਹੈ ਸੰਤਾਂ ਮਹਾਂਪੁਰਸ਼ਾਂ ਦੇ ਕੋਲ ਆ ਕੇ ਸੇਵਾ ਕਰੀਏ।
ਪੀਸੋ ਚਰਨ ਪਖਾਰ ਆਪ ਤਿਆਗੀ ਹੈ,
ਸੰਤਾਂ ਦੇ ਘਰ ਚੱਕੀ ਪੀਸੀਏ, ਆਟਾ ਪੀਸ ਕੇ ਜਿਵੇਂ ਮਹਾਰਾਜ ਕਹਿੰਦੇ ਨਾ ਪੀਆਂ ਤਾਂ ਪਾਣੀ ਆਣੀ ਮੀਰਾ, ਜੇ ਮੀਰ ਜੀ ਤੁਸੀਂ ਪਾਣੀ ਪੀਣਾ ਤਾਂ ਮੈਂ ਲਿਆਵਾਂ, ਖਾਹੇ ਤਾਂ ਪੀਸਣ ਜਾਓ, ਜੇ ਪ੍ਰਸ਼ਾਦਾ ਛਕਣਾ ਤਾਂ ਮੈਂ ਚੱਕੀ ਪੀਸਾਂ। ਹੁਣ ਤਾਂ ਆਟਾ ਪੀਸਿਆ ਪਸਾਇਆ ਮਿਲ ਜਾਂਦਾ, ਅੱਜ ਤੋਂ 70-80 ਸਾਲ ਪਹਿਲਾਂ ਮਾਈਆਂ ਸਵੇਰੇ ਉੱਠ ਕੇ ਪਹਿਲਾਂ ਆਟਾ ਆਪ ਪੀਸਦੀਆਂ ਸਨ ਅਤੇ ਫਿਰ ਉਸ ਆਟੇ ਦਾ ਪ੍ਰਸ਼ਾਦਾ ਟੱਬਰ ਨੂੰ ਛਕਾਉਂਦੀਆਂ ਸਨ। ਆਟਾ ਪੀਸਣਾ, ਫਿਰ ਗੁੰਨਣਾ, ਫਿਰ ਪਕਾਉਣਾ, ਦਾਲਾਂ ਸਬਜ਼ੀਆਂ ਵੱਖਰੇ ਕੰਮ, ਤੋ ਉਹ ਘਾਲਣਾ ਘਾਲਦੇ ਸੀ ਬੜੀ ਤਗੜੀ ਸਿੱਖ। ਮਹਾਰਾਜ ਕਹਿੰਦੇ ਪੀਸੋ ਚਰਨ ਪਖਾਰ, ਮੈਂ ਆਟਾ ਪੀਸਾਂ, ਚਰਨ ਧੋਵਾਂ, ਪਖਾਰ ਮੈਨੇ ਧੋਣਾ, ਸੰਤਾਂ ਦੇ ਚਰਨ ਧੋਵਾਂ। ਆਪ ਤਿਆਗੀ ਹੈ, ਆਪਣਾ ਹੰਕਾਰ ਛੱਡ ਕੇ, ਕਿਉਂਕਿ ਗੁਰੂ ਦੇ ਚਰਨ ਉਹ ਹੀ ਧੋ ਸਕਦਾ ਜਿਹਦੇ 'ਚ ਹਉਮੈ ਨਹੀਂ। ਜਿਹੜਾ ਮੇਰੇ ਵਰਗਾ ਆਕੜ ਖਾਂ ਹੈ ਉਹਨੇ ਗੁਰੂ ਦੇ ਚਰਨਾਂ 'ਚ ਕੀ ਜਾਣਾ, ਹੰਕਾਰੀ ਬੰਦਾ ਥੋੜ੍ਹਾ ਕਿਸੇ ਦੇ ਪੈਰ ਧੋਏਗਾ, ਜਿਹਦਾ ਮਨ ਨੀਵਾਂ ਉਹੀ ਧੋਏਗਾ। ਸੋ ਆਪ ਤਿਆਗ ਕੇ ਗੁਰੂ ਦੇ ਚਰਨਾਂ ਦੀ ਸੇਵਾ ਕਰੀਏ।
ਤਜ ਆਪ ਮਿਟੈ ਸੰਤਾਪ ਆਪ ਨਹਿ ਜਾਣਾਈਐ,
ਤਜ ਆਪ ਆਪਣਾ ਹੰਕਾਰ ਛੱਡ ਕੇ ਮਿਟੈ ਸੰਤਾਪ, ਸਾਰੇ ਦੁੱਖ ਸੰਤਾਪ ਮਿਟ ਜਾਂਦੇ ਨੇ। ਆਪ ਨਹਿ ਜਾਣਾਈਐ, ਆਪਣੇ ਆਪ ਨੂੰ ਕੁਝ ਜਣਾਉਣਾ ਨਹੀਂ ਵੀ ਮੈਂ ਕੁਝ ਹਾਂ, ਜਿਹੜਾ ਆਪਣੇ ਆਪ ਨੂੰ ਜਣਾਉਂਦਾ ਵੀ ਮੈਂ ਕੁਝ ਹਾਂ ਉਹ ਪਰਮੇਸ਼ੁਰ ਦੇ ਦਰ 'ਤੇ ਪ੍ਰਵਾਨ ਨਹੀਂ ਹੁੰਦਾ।
ਸਰਣ ਗਹੀ ਜੈ ਮਾਨ ਲੀ ਜੈ ਕਰੇ ਸੋ ਸੁਖ ਪਾਈਐ,
ਸਰਣ ਗਹੀ ਜੈ ਵਾਹਿਗੁਰੂ ਦੀ ਸ਼ਰਨ ਪਕੜੀਏ, ਮਾਨ ਲੀ ਜੈ ਮਹਾਂਪੁਰਸ਼ਾਂ ਦੇ ਸੰਤਾਂ ਦੇ ਬਚਨ ਮੰਨੀਏ, ਜੋ ਵਾਹਿਗੁਰੂ ਕਰ ਰਿਹਾ ਹੈ ਉਹਦੇ ਵਿੱਚ ਹੀ ਸੁਖੀ ਰਹੀਏ, ਉਹਦੇ ਭਾਣੇ ਵਿੱਚ ਆਨੰਦ ਲਈਏ। ਹਾਂਜੀ,
ਕਰ ਦਾਸ ਦਾਸੀ ਤਜ ਉਦਾਸੀ ਕਰ ਜੋੜ ਦਿਨ ਰਹਿਣ ਜਾਗੀ ਹੈ,
ਦਾਸ ਦਾਸੀ ਹੇ ਵਾਹਿਗੁਰੂ ਕਿਰਪਾ ਕਰਕੇ ਸਾਨੂੰ ਆਪਣੇ ਦਾਸਾਂ ਦੀ ਦਾਸੀ ਬਣਾ ਲਓ, ਜਿਹੜੀਆਂ ਤੇਰੀਆਂ ਦਾਸੀਆਂ ਹਨ ਉਹਨਾਂ ਦਾਸੀਆਂ ਦੀ ਹਮਸ਼ਾ ਕੇਰੀਆਂ ਦਾਸੀਆਂ, ਦਾਸੀ ਬਣ ਕੇ ਨਿਮਰਤਾ ਦੇ ਸੇਵਾ ਕੀ, ਦਾਸਾਂ ਦੇ ਦਾਸ ਬਣ ਕੇ ਰਹੀਏ, ਤਜ ਉਹ ਦਾਸੀ ਜਿਹੜੇ ਮਨ ਦੀ ਉਦਾਸੀ ਹੈ ਉਹ ਦੂਰ ਹੋ ਜਾਂਦੀ ਹੈ, ਖੁਸ਼ੀ ਮਿਲਦੀ ਹੈ। ਕਰ ਜੋੜ ਦਿਨ ਰਹਿਣ ਜਾ ਕੇ, ਕਰ ਮੈਨੇ ਹੱਥ, ਹੱਥ ਜੋੜ ਕੇ ਦਿਨ ਰਾਤ ਜਾ ਕੇ ਸੇਵਾ ਕਰੀਏ।
ਨਾਨਕ ਵਖਾਣੈ ਗੁਰ ਬਚਨ ਜਾਣੈ।
ਮਹਾਰਾਜ ਸਾਹਿਬ ਜੀ ਪੰਜਵੇਂ ਪਾਤਸ਼ਾਹ ਵਖਿਆਨ ਕਰਦੇ ਹਨ ਵੀ ਪਰਮੇਸ਼ੁਰ ਦੀ ਪ੍ਰਾਪਤੀ ਗੁਰੂ ਦੇ ਬਚਨਾਂ ਦੁਆਰਾ ਹੁੰਦੀ ਹੈ, ਗੁਰੂ ਦੇ ਬਚਨਾਂ ਦੁਆਰਾ ਜਾਣਿਆ ਜਾਂਦਾ ਹੈ।
ਆਓ ਸਖੀ ਸੰਤ ਪਾਸ ਸੇਵਾ ਲਾਗੀ ਹੈ।
ਆਓ ਸਖੀ ਸੰਤਾਂ ਕੋਲ ਆ ਕੇ ਸੇਵਾ ਕਰੀਏ ਅਤੇ ਸੰਤਾਂ ਦੇ ਬਚਨਾਂ ਉੱਤੇ ਪਹਿਰਾ ਦੇਈਏ।
ਜਾ ਕੇ ਮਸਤਕ ਭਾਗ ਸੇ ਸੇਵਾ ਲਾਇਆ।
ਮਹਾਰਾਜ ਕਹਿੰਦੇ ਇਹ ਸਾਧੂਆਂ ਸੰਤਾਂ ਮਹਾਂਪੁਰਸ਼ਾਂ ਗੁਰੂਆਂ ਦੀ ਸੇਵਾ ਕੌਣ ਕਰਦਾ ਜਿਹਦੇ ਮੱਥੇ ਦੇ ਭਾਗ ਚੰਗੇ ਹੋਣ। ਜਾ ਕੇ ਮਸਤਕ ਭਾਗ ਜਿਹਦੇ ਭਾਗ ਮੱਥੇ ਦੇ ਸੋਹਣੇ ਹਨ ਸੇ ਸੇਵਾ ਲਾਇਆ, ਉਹ ਪਰਮੇਸ਼ੁਰ ਦੀ ਸੇਵਾ ਲੱਗਦੇ ਹਨ।
ਤਾਂ ਕਿ ਪੂਰਨ ਆਸ ਜਿਨ ਸਾਧ ਸੰਗ ਪਾਇਆ।
ਉਹਨਾਂ ਦੀ ਆਸਾ ਪੂਰਨ ਹੁੰਦੀ ਹੈ ਜਿਨ੍ਹਾਂ ਨੇ ਸਾਧ ਸੰਗਤ ਪ੍ਰਾਪਤ ਕੀਤੀ, ਸਾਧੂ ਦੀ ਸੰਗ ਪ੍ਰਾਪਤ ਹੋਈ ਹੈ।
ਸਾਧ ਸੰਗ ਹਰ ਕੈ ਰੰਗ ਗੋਬਿੰਦ ਸਿਮਰਨ ਲੱਗ ਗਿਆ।
ਸਾਧ ਸੰਗਤ ਦੇ ਵਿੱਚ ਬਹਿ ਕੇ ਹਰੀ ਦੇ ਰੰਗ ਭਾਵ ਹਰੀ ਦੇ ਪ੍ਰੇਮ ਵਿੱਚ ਜਿਹੜੇ ਗੋਬਿੰਦ ਦਾ ਸਿਮਰਨ ਕਰਨ ਲੱਗੇ ਹਨ।
ਭਰਮ ਮੋਹ ਵਿਕਾਰ ਦੂਜਾ ਸਗਲ ਤਿਨ ਹੈ ਤਿਆਗਿਆ।
ਉਹਨਾਂ ਨੇ ਫਿਰ ਜਦੋਂ ਸਿਮਰਨ ਕੀਤਾ ਪਰਮੇਸ਼ਰ ਦੇ ਪਿਆਰਿਆਂ ਨੇ, ਉਹਨਾਂ ਦੇ ਮਨ 'ਚੋਂ ਭਰਮ ਅਤੇ ਮੋਹ ਅਤੇ ਮਨ ਦੇ ਸਾਰੇ ਵਿਕਾਰ ਦੂਜਾ ਭਾਵ ਬਿੰਸ ਗਿਆ, ਸਗਲ ਤਿਆਗ ਦਿੱਤਾ ਉਹਨਾਂ ਨੇ ਸਾਰਾ ਕੁਝ।
ਮਨ ਸ਼ਾਂਤ ਸਹਿਜ ਸੁਭਾਉ ਬੂਠਾ ਅਨੰਦ ਮੰਗਲ ਗੁਣ ਗਾਇਆ।
ਮਨ ਦੇ ਵਿੱਚ ਸ਼ਾਂਤੀ ਆ ਗਈ, ਸਹਿਜ ਸੁਭਾਅ ਬਣ ਗਿਆ, ਪਰਮੇਸ਼ਰ ਹਿਰਦੇ 'ਚ ਬੂਠਾ ਵੱਸ ਗਿਆ। ਬੜੇ ਆਨੰਦ ਮੰਗਲ ਗਾਏ, ਬੜੇ ਖੁਸ਼ੀ ਦੇ ਗੀਤ ਗਾਏ ਹਨ।
ਨਾਨਕ ਵਖਾਣੈ ਗੁਰ ਬਚਨ ਜਾਣੈ।
ਮਹਾਰਾਜ ਸਾਹਿਬ ਜੀ ਵਖਿਆਨ ਕਰਦੇ ਵੀ ਗੁਰੂ ਦੇ ਬਚਨ ਦੁਆਰਾ ਪਰਮੇਸ਼ਰ ਨੂੰ ਜਾਣਿਆ ਜਾਂਦਾ ਹੈ।
ਜਾ ਕੇ ਮਸਤਕ ਭਾਗ ਸੇ ਸੇਵਾ ਲਾਇਆ।
ਜਿਹਦੇ ਮੱਥੇ ਦੇ ਭਾਗ ਚੰਗੇ ਹਨ ਉਹਨਾਂ ਨੂੰ ਵਾਹਿਗੁਰੂ ਨੇ ਆਪਣੀ ਸੇਵਾ ਵਿੱਚ ਲਾਇਆ। ਸੋ ਇਹ ਚਾਰ ਸ਼ੰਤਾਂ ਵਿੱਚ ਸਤਿਗੁਰੂ ਜੀ ਨੇ ਜੀਵ ਰੂਪੀ ਇਸਤਰੀ ਪਤੀ ਰੂਪ ਪਰਮਾਤਮਾ ਨਾਲ ਕਿਸ ਤਰ੍ਹਾਂ ਮਿਲ ਸਕਦੀ ਹੈ, ਉਹਦਾ ਢੰਗ ਤਰੀਕਾ ਕਿੱਦਾਂ ਦੀ ਪ੍ਰੇਮ ਭਾਵਨਾ ਹੋਣੀ ਚਾਹੀਦੀ ਹੈ, ਇਹ ਵਿਖਿਆਨ ਕੀਤਾ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।